नमस्कार, ए आकाशवाणी है। खबरां दिस बुलेटिन नाल मैं अमन देव। पहला चोणवीं खबरां। राष्ट्रपति द्रौपदी मुर्मू ने अज लुआंडा विच अंगोला दी संसद नूं संबोधन कीता है। उन्होंने आजादी संघर्ष तों शांति ते लोकतंत्र तक देश दी प्रेरणा दा एक यात्रा दी शलाघा कीती। प्रधानमंत्री नरेंद्र मोदी कल तों भूटान दे दो दिना दौरे ते होणगे। रक्षा मंत्री राजनाथ सिंह ने कहा है कि देश ने साल 2024-25 लई लगभग 1,51,000 करोड़ रुपए का रक्षा उत्पादन टीचा हासिल कर लिया है। बिहार विधानसभा चोणों के दूजे ते आखिरी गेड़ विच पलके 20 जिले के 122 विधानसभा हल्कों विच वोटां पैणगियां ते हॉकी इंडिया ने आगामी FIA च महिला जूनियर हॉकी विश्व कप 2025 लई 20 मैंबरी टीम का ऐलान कर दिता है। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਲੁਆਂਡਾ ਵਿਚ ਨੈਸ਼ਨਲ ਅਸੈਂਬਲੀ ਵਿਖੇ ਅੰਗੋਲਾ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਅੰਗੋਲਾ ਦੀ ਨੈਸ਼ਨਲ ਅਸੈਂਬਲੀ ਅਤੇ ਇਸ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਨਾ ਬਹੁਤ ਸਨਮਾਨ ਵਾਲੀ ਗੱਲ ਹੈ। ਉਨ੍ਹਾਂ ਨੇ ਆਜ਼ਾਦੀ ਸੰਘਰਸ਼ ਤੋਂ ਸ਼ਾਂਤੀ ਅਤੇ ਲੋਕਤੰਤਰ ਤੱਕ ਦੇਸ਼ ਦੀ ਪ੍ਰੇਰਣਾਦਾਇਕ ਯਾਤਰਾ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਾਲ 2025 ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਭਾਰਤ ਅਤੇ ਅੰਗੋਲਾ ਵਿਚਕਾਰ ਸਫਾਰਤੀ ਸਬੰਧਾਂ ਦੀ 40ਵੀਂ ਵਰ੍ਹੇਗੰਢ ਦੇ ਨਾਲ ਨਾਲ ਅੰਗੋਲਾ ਦੀ ਆਜ਼ਾਦੀ ਦੀ ਗੋਲਡਨ ਜੁਬਲੀ ਨੂੰ ਵੀ ਦਰਸਾਉਂਦਾ ਹੈ।
ਇਹ ਵਰਸ ਭਾਰਤ ਔਰ ਅੰਗੋਲਾ ਕੇ ਬੀਚ ਰਾਜਨੀਤਿਕ ਸੰਬੰਧੋ ਕੀ ਸਥਾਪਨਾ ਕੀ 40ਵੀਂ ਵਰਸਗੰਢ ਹੈ। ਸਾਥ ਹੀ ਅੰਗੋਲਾ ਆਪਣੀ ਸਵਤੰਤਰਤਾ ਕੀ ਸਵਰਨ ਜਯੰਤੀ ਮਨਾ ਰਹਾ ਹੈ। ये दोनों ऐतिहासिक अवसर हमारे द्विपक्षीय संबंधों को और अधिक गहराई और विस्तार देने की प्रेरणा देते हैं। मैं आप सभी को स्वतंत्रता के 50वीं वर्षगांठ पर 140 करोड़ भारतीयों की ओर से हार्दिक बधाई देती हूँ।
इस तो पहला श्रीमती मुर्मू ने फोर्टालेजा डे साओ मिगुएल किले का दौरा किया जिस विच हथियारबंद बलों का अजायब घर है। यह अजायब घर अंगोला के लंबे अते फौजी इतिहास की कहानी दर्शाता है जिस विच इसका बस्तीवादी समा अते आजादी लई संघर्ष भी शामिल है। प्रधानमंत्री नरेंद्र मोदी भलके तो भूटान के दो दिन दौरे से होंगे। दौरे दौरान श्री मोदी ते भूटान के राजा जिगमे खेसर नामग्याल वांगचुक 1200 मैगावाट पुनात सांगशू 2 बण बिजली प्रोजेक्ट का उद्घाटन करेंगे। यह प्रोजेक्ट भारत और भूटान वालों सांझे तौर पर विकसित किया गया है। प्रधानमंत्री भूटान के चौथे राजा जिगमे सिंह वांगचुक की 70वीं जन्मवरेगंढ के जश्न में भी शामिल होंगे ते भूटान के प्रधानमंत्री शेरिंग तोबगे नाल भी मुलाकात करेंगे। श्री मोदी थिम्फू में विश्व शांति प्रार्थना समारोह में हिस्सा लेंगे ते पवित्र अवशेषा नूं श्रद्धांजलि भेंट करेंगे। विदेश मंत्रालय ने कहा कि प्रधानमंत्री की यात्रा दोवां देशों विचकार दवली भाईवाली नूं मजबूत करन दे उपावां ते चर्चा करन अते आपसी हित दे खेतरी ते व्यापक ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਿਕਾਰੀ ਬੈਂਕਾਂ ਨੂੰ ਨੌਜਵਾਨਾਂ ਤੇ ਪਛੜੇ ਵਰਗਾਂ ਨੂੰ ਸਮਰੱਥ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਅੱਜ ਨਵੀਂ ਦਿੱਲੀ ਵਿਚ ਅਰਬਨ ਕੋਆਪਰੇਟਿਵ ਕ੍ਰੈਡਿਟ ਸੈਕਟਰ ਬਾਰੇ ਇਕ ਅੰਤਰਰਾਸ਼ਟਰੀ ਕਾਨਫਰੰਸ ਕੋਆਪ ਕੁੰਭ 2025 ਦਾ ਉਦਘਾਟਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਨੈਸ਼ਨਲ ਫੈਡਰੇਸ਼ਨ ਆਫ਼ ਅਰਬਨ ਕੋਆਪਰੇਟਿਵ ਬੈਂਕਸ ਐਂਡ ਕ੍ਰੈਡਿਟ ਸੁਸਾਇਟੀਜ਼ ਲਿਮਟਿਡ ਨੈਫਕਬ ਅਤੇ ਸ਼ਹਿਰੀ ਸੰਗਠਨਾਂ ਨੂੰ ਨੈਤਿਕ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਨੇ ਜਿਸ ਦੇ ਆਧਾਰ ਤੇ ਹਰੇਕ ਸ਼ਹਿਰੀ ਸਹਿਕਾਰੀ ਬੈਂਕ ਨੂੰ ਆਪਣੇ ਵਿੱਤੀ ਢਾਂਚੇ ਨੂੰ ਮੁੜ ਡਿਜ਼ਾਇਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਅਤੇ ਨਾਲ ਹੀ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਉੱਚਾ ਚੁੱਕਣਾ ਹੈ। ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਮੁੱਢਲੀਆਂ ਖੇਤੀ ਕਰਜ਼ਾ ਸੁਸਾਇਟੀਆਂ PACs ਲਈ ਆਦਰਸ਼ ਉਪ ਨਿਯਮ ਬਣਾਏ ਨੇ ਅਤੇ ਇਨ੍ਹਾਂ ਨੂੰ ਹਰ ਰਾਜ ਵੱਲੋਂ ਅਪਣਾਇਆ ਗਿਆ ਹੈ। ਇਹ ਦੋਰੋਸਾ ਕਾਨਫਰੰਸ ਨੈਸ਼ਨਲ ਫੈਡਰੇਸ਼ਨ ਆਫ਼ ਅਰਬਨ ਕੋਆਪਰੇਟਿਵ ਬੈਂਕਸ ਐਂਡ ਕ੍ਰੈਡਿਟ ਸੁਸਾਇਟੀ ਸਨੈਫਕਪ ਅਤੇ ਸਹਿਕਾਰਤਾ ਮੰਤਰਾਲੇ ਦੁਆਰਾ ਸਾਂਝੇ ਤੌਰ ਤੇ ਆਯੋਜਿਤ ਕੀਤੀ ਜਾ ਰਹੀ ਹੈ। ਪੱਤਰ ਸੂਚਨਾ ਦਫ਼ਤਰ PIB ਨੇ ਅੱਜ ਕਿਹਾ ਕਿ ਕੁਝ ਸੋਸ਼ਲ ਮੀਡੀਆ ਹੈਂਡਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ AI ਸੰਚਾਲਿਤ ਫਰਜ਼ੀ ਵੀਡੀਓ ਸ਼ੇਅਰ ਕਰ ਰਹੇ ਨੇ। PIB ਦੀ ਤੱਥ ਜਾਂਚ ਇਕਾਈ ਨੇ ਦੱਸਿਆ ਕਿ ਇਹ ਵੀਡੀਓ ਡਿਜੀਟਲ ਰੂਪ ਵਿਚ ਬਣਾਏ ਗਏ ਨੇ ਅਤੇ ਇਕ ਗਲਤ ਬਿਰਤਾਂਤ ਰਚਣ ਅਤੇ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣ ਲਈ ਬਣਾਏ ਗਏ ਨੇ। ਸਰਕਾਰ ਨੇ ਨਾਗਰਿਕਾਂ ਨੂੰ ਹਮੇਸ਼ਾ ਕਿਸੇ ਵੀ ਸ਼ੱਕੀ ਦਾਅਵਿਆਂ ਦੀ ਪੁਸ਼ਟੀ ਕਰਨ ਅਤੇ ਅਜਿਹੀ ਸਮੱਗਰੀ ਨੂੰ ਤੁਰੰਤ 918-799-711-269 ਤੇ ਰਿਪੋਰਟ ਕਰਨ ਜਾਂ factcheck@PIB.gov.in ਤੇ ਮੇਲ ਕਰਨ ਦੀ ਅਪੀਲ ਕੀਤੀ ਹੈ। ਇਸ ਨੇ ਨਾਗਰਿਕਾਂ ਨੂੰ ਅਜਿਹੀ ਕੋਈ ਵੀ ਵੀਡੀਓ ਸਾਂਝੀ ਨਾ ਕਰਨ ਦੀ ਵੀ ਅਪੀਲ ਕੀਤੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਨੇ ਸਾਲ 2024-25 ਲਈ ਲਗਭਗ 1,51,000 ਕਰੋੜ ਰੁਪਏ ਦਾ ਰੱਖਿਆ ਉਤਪਾਦਨ ਟੀਚਾ ਹਾਸਲ ਕੀਤਾ ਹੈ। ਇਸ ਵਿਚ ਸਰਕਾਰੀ ਖੇਤਰ ਦੇ ਰੱਖਿਆ ਅਦਾਰਿਆਂ ਦਾ ਯੋਗਦਾਨ 71.6% ਹੈ। ਸ੍ਰੀ ਸਿੰਘ ਨੇ ਇਹ ਜਾਣਕਾਰੀ ਨਵੀਂ ਦਿੱਲੀ ਦੇ ਵਰਲਡ ਟਰੇਡ ਸੈਂਟਰ ਵਿਖੇ ਰੱਖਿਆ ਖੇਤਰ ਦੇ ਸਰਕਾਰੀ ਅਦਾਰਿਆਂ DPSU ਸਬੰਧੀ ਭਵਨ ਦਾ ਉਦਘਾਟਨ ਕਰਦਿਆਂ ਦਿੱਤੀ। ਉਨਾਂ ਕਿਹਾ ਕਿ ਰੱਖਿਆ ਬਰਾਮਦ 6,695 ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਜੋ ਕਿ ਭਾਰਤ ਦੇ ਸਵਦੇਸ਼ੀ ਪ੍ਰਣਾਲੀਆਂ ਵਿਚ ਦੁਨੀਆਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨਾਂ ਕਿਹਾ ਕਿ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਭਾਰਤ ਵਿਚ ਨਿਰਮਿਤ ਰੱਖਿਆ ਉਤਪਾਦ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਕਰ ਰਹੇ ਨੇ। ਸ੍ਰੀ ਸਿੰਘ ਨੇ DPSU ਨੂੰ ਭਾਰਤ ਨੂੰ ਇਕ ਵਿਸ਼ਵ ਰੱਖਿਆ ਹੱਬ ਬਣਾਉਣ ਲਈ ਖੋਜ ਅਤੇ ਵਿਕਾਸ, ਸਵਦੇਸ਼ੀਕਰਨ ਅਤੇ ਬਰਾਮਦ ਨੂੰ ਉਤਸ਼ਾਹਿਤ ਕਰਨ ਦੀ ਵੀ ਅਪੀਲ ਕੀਤੀ। ਭਾਰਤ ਦੇ ਰੱਖਿਆ ਨਿਰਮਾਣ ਨੂੰ ਮਜ਼ਬੂਤ ਕਰਨ ਅਤੇ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿਚ DPSU ਦੇ ਨਿਰੰਤਰ ਯੋਗਦਾਨ ਦੀ ਸ਼ਲਾਘਾ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਸਾਰੇ 16 DPSU ਦੇਸ਼ ਦੀ ਆਤਮ ਨਿਰਭਰਤਾ ਤੇ ਮਜ਼ਬੂਤ ਥੰਮਾਂ ਵਜੋਂ ਸੇਵਾ ਕਰ ਰਹੇ ਨੇ। ਹਰਿਆਣਾ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਇਕ ਸਾਂਝੇ ਅਪਰੇਸ਼ਨ ਵਿਚ ਇਕ ਕਸ਼ਮੀਰੀ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ। ਫਰੀਦਾਬਾਦ ਦੇ ਧੌਜ ਵਿਚ ਡਾਕਟਰ ਦੇ ਘਰ ਤੋਂ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਡਾਕਟਰ ਮੁਜੱਬਲ ਫਰੀਦਾਬਾਦ ਵਿਚ ਅਲ ਫਾਲਾ ਯੂਨੀਵਰਸਿਟੀ ਵਿਚ ਕੰਮ ਕਰਦਾ ਹੈ। ਪੁਲਿਸ ਕਮਿਸ਼ਨਰ ਸਤਿੰਦਰ ਕੁਮਾਰ ਗੁਪਤਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਗ੍ਰਿਫ਼ਤਾਰੀ ਸਮੇਂ ਪੁਲਿਸ ਨੇ ਕਸ਼ਮੀਰੀ ਡਾਕਟਰ ਦੇ ਘਰੋਂ 350 ਕਿਲੋਗ੍ਰਾਮ ਤੋਂ ਵੱਧ ਜਲਣ ਸਰੀਰ ਸਮੱਗਰੀ, ਕਾਰਤੂਸ, ਮੈਗਜ਼ੀਨ, ਟਾਈਮਰ ਅਤੇ ਸਰਕਟ ਡਿਵਾਈਸ ਬਰਾਮਦ ਕੀਤੇ ਨੇ, ਜਿਨ੍ਹਾਂ ਦੀ ਵਰਤੋਂ ਵਿਸਫੋਟਕਾਂ ਜਾਂ ਦਹਿਸ਼ਤਗਰਦ ਗਤੀਵਿਧੀਆਂ ਵਿਚ ਕੀਤੀ ਜਾ ਸਕਦੀ ਹੈ। ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖਰੀ ਗੇੜ ਲਈ ਕੱਲ੍ਹ ਵੋਟਿੰਗ ਹੋਏਗੀ। 20 ਜ਼ਿਲ੍ਹਿਆਂ ਤੇ 122 ਵਿਧਾਨ ਸਭਾ ਹਲਕਿਆਂ ਵਿਚ ਵੋਟਿੰਗ ਹੋਏਗੀ। ਚੋਣ ਕਮਿਸ਼ਨ ਨੇ ਨਿਰਪੱਖ ਤੇ ਸ਼ਾਂਤੀਪੂਰਨ ਪੋਲਿੰਗ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਨੇ। ਇਸ ਗੇੜ ਵਿਚ ਭਾਰਤ ਨੇਪਾਲ ਸਰਹੱਦ ਦੇ ਨਾਲ ਸਥਿਤ ਵਿਧਾਨ ਸਭਾ ਹਲਕਿਆਂ ਸੀਮਾਂਚਲ, ਮਗਧ, ਸ਼ਾਬਾਦ, ਕੋਸੀ ਅਤੇ ਮਿਥਿਲਾ ਇਲਾਕਿਆਂ ਚ ਵੋਟਾਂ ਪੈਣਗੀਆਂ। ਪੁਲਿਸ ਦੇ ਡਾਇਰੈਕਟਰ ਜਨਰਲ ਵਿਨੇ ਕੁਮਾਰ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਨੇਪਾਲ ਨਾਲ ਲੱਗਦੀਆਂ ਅਤੇ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਝਾਰਖੰਡ ਨਾਲ ਲੱਗਦੀਆਂ ਅੰਤਰਰਾਜੀ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਤੇ ਪੁਲਿਸ ਨਿਗਰਾਨੀ ਜਾਰੀ ਹੈ। ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋਏਗੀ ਤੇ ਸ਼ਾਮੀ 6 ਵਜੇ ਤੱਕ ਜਾਰੀ ਰਹੇਗੀ। ਇਸ ਗੇੜ ਲਈ 45,000 ਤੋਂ ਵੱਧ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ। ਵੋਟਿੰਗ ਪ੍ਰਕਿਰਿਆ ਦੀ ਨਿਰੰਤਰ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸਾਰੇ ਵੋਟ ਕੇਂਦਰਾਂ ਤੇ ਵੈਬ ਕਾਸਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖਰੀ ਗੇੜ ਵਿਚ 3,70,00,000 ਤੋਂ ਵੱਧ ਵੋਟਰ 1,302 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ, ਜਿਨ੍ਹਾਂ ਵਿਚ 136 ਔਰਤਾਂ ਵੀ ਸ਼ਾਮਲ ਨੇ। 7 ਰਾਜਾਂ ਦੀਆਂ 8 ਵਿਧਾਨ ਸਭਾ ਸੀਟਾਂ ਲਈ ਵੀ ਕੱਲ ਜ਼ਿਮਨੀ ਚੋਣਾਂ ਹੋਣਗੀਆਂ। ਇਨ੍ਹਾਂ ਚ ਪੰਜਾਬ ਦੀ ਤਰਨ ਤਾਰਨ ਸੀਟ ਵੀ ਸ਼ਾਮਲ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ 1 ਦਸੰਬਰ ਤੋਂ 19 ਦਸੰਬਰ ਤੱਕ ਚੱਲਣ ਵਾਲਾ ਸੰਸਦ ਦਾ ਸਰਦ ਰੁੱਤ ਦਾ ਸਮਾਗਮ ਵਿਧਾਨਕ ਕੰਮਕਾਜ, ਸਰਕਾਰੀ ਨੀਤੀਆਂ ਤੇ ਜਨਤਕ ਮੁੱਦਿਆਂ ਉਪਰ ਅਰਥਪੂਰਨ ਚਰਚਾਵਾਂ ਤੇ ਕੇਂਦਰਿਤ ਹੋਏਗਾ। ਅੱਜ ਦੁਪਹਿਰ ਬਾਅਦ ਕੋਹਿਮਾ ਵਿਚ 22ਵੇਂ ਰਾਸ਼ਟਰਮੰਡਲ ਸੰਸਦੀ ਸੰਘ ਸੰਮੇਲਨ ਦੇ ਉਦਘਾਟਨੀ ਸਮਾਰੋਹ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਿਰਲਾ ਨੇ ਸੰਸਦ ਵਿਚ ਅਨੁਸ਼ਾਸਨ ਅਤੇ ਮਰਿਆਦਾ ਬਣਾਈ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਹਾਕੀ ਇੰਡੀਆ ਨੇ ਆਗਾਮੀ FIH ਚ ਮਹਿਲਾ ਜੂਨੀਅਰ ਹਾਕੀ ਵਿਸ਼ਵ ਕੱਪ 2025 ਲਈ 20 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਜੋਤੀ ਸਿੰਘ ਟੀਮ ਦੀ ਕਪਤਾਨੀ ਕਰੇਗੀ। ਇਹ ਵਿਸ਼ਵ ਕੱਪ 25 ਨਵੰਬਰ ਤੋਂ 13 ਦਸੰਬਰ ਤੱਕ ਚਿਲੀ ਦੇ ਸੈਂਟੀਆਗੋ ਵਿਚ ਹੋਏਗਾ। ਭਾਰਤ ਨੂੰ ਜਰਮਨੀ, ਆਇਰਲੈਂਡ ਅਤੇ ਨਾਮੀਬੀਆ ਨਾਲ ਪੂਲ ਸੀ ਵਿਚ ਰੱਖਿਆ ਗਿਆ ਹੈ। ਰਾਸ਼ਟਰੀ ਰਾਜਧਾਨੀ ਦੇ ਪ੍ਰਸਿੱਧ ਜਵਾਹਰ ਲਾਲ ਨਹਿਰੂ ਸਟੇਡੀਅਮ ਨੂੰ ਇਕ ਸਪੋਰਟਸ ਸਿਟੀ ਵਜੋਂ ਮੁੜ ਵਿਕਸਿਤ ਕੀਤਾ ਜਾਏਗਾ। ਖੇਡ ਮੰਤਰਾਲੇ ਦੇ ਸੂਤਰਾਂ ਨੇ ਦਸਿਆ ਹੈ ਕਿ ਇਸ ਵਿਚ ਸਾਰੀਆਂ ਪ੍ਰਮੁੱਖ ਖੇਡਾਂ ਲਈ ਸਹੂਲਤਾਂ ਦੇ ਨਾਲ ਨਾਲ ਖਿਡਾਰੀਆਂ ਲਈ ਰਿਹਾਇਸ਼ ਵੀ ਸ਼ਾਮਲ ਹੋਏਗੀ। ਸਟੇਡੀਅਮ ਦੀ 120 ਏਕੜ ਵਾਲੀ ਜਗ੍ਹਾ ਦਾ ਪੂਰੀ ਤਰ੍ਹਾਂ ਨਵੀਨੀਕਰਨ ਕੀਤਾ ਜਾਏਗਾ। ਇਹ ਯੋਜਨਾ ਸਿਰਫ ਇਕ ਤਜਵੀਜ਼ ਹੈ, ਇਸ ਲਈ ਪ੍ਰੋਜੈਕਟ ਦੀ ਸਮਾਂ ਸੀਮਾ ਹਾਲਾਂ ਤੈਅ ਨਹੀਂ ਕੀਤੀ ਗਈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਲੁਆਂਡਾ ਵਿਚ ਅੰਗੋਲਾ ਦੀ ਸੰਸਦ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਜ਼ਾਦੀ, ਸੰਘਰਸ਼ ਤੋਂ ਸ਼ਾਂਤੀ ਤੇ ਲੋਕਤੰਤਰ ਤੱਕ ਦੇਸ਼ ਦੀ ਪ੍ਰੇਰਣਾਦਾਇਕ ਯਾਤਰਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਤੋਂ ਭੂਟਾਨ ਦੇ 2 ਦਿਨਾਂ ਦੌਰੇ ਤੇ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦੇਸ਼ ਨੇ ਸਾਲ 2024-25 ਲਈ ਲਗਭਗ 1,51,000 ਕਰੋੜ ਰੁਪਏ ਦਾ ਰੱਖਿਆ ਉਤਪਾਦਨ ਟੀਚਾ ਹਾਸਲ ਕੀਤਾ ਹੈ। ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖਰੀ ਗੇੜ ਵਿਚ ਪੜ ਕੇ 20 ਜ਼ਿਲ੍ਹਿਆਂ ਤੇ 122 ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਪੈਣਗੀਆਂ। ਤੇ ਹਾਕੀ ਇੰਡੀਆ ਨੇ ਆਗਾਮੀ FIH ਚ ਮਹਿਲਾ ਜੂਨੀਅਰ ਹਾਕੀ ਵਿਸ਼ਵ ਕੱਪ 2025 ਲਈ 20 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।